ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿੰਦ ਅੱਜ ਅਸੀਂ ਸਬਕ ਨੰਬਰ 30 ਤੇ ਗੁਫ਼ਤਗੂ ਕਰਾਂਗੇ ਜਿਸ ਦਾ ਉਨਵਾਨ ਏ ਮੂਸਾ ਦੀ ਖੁਦਾ ਦੇ ਨਾਲ ਮੁਲਾਕਾਤ ਤੇ ਇਹ ਹਵਾਲਾ ਅਸੀਂ ਖਰੂਜ ਤੇ ਬਾਬ ਨੰਬਰ 3 ਤੇ 4 ਤੋਂ ਵੇਖਾਂਗੇ। ਪਿਛਲੇ ਸਬਕ ਵਿੱਚ ਅਸੀਂ ਸਿੱਖਿਆ ਸੀ ਕਿ ਮਿਸਰ ਦੇ ਬਾਦਸ਼ਾਹ ਫਿਰਾਉਨ ਨੇ ਇਬਰਾਹਿਮ ਦੀ ਨਸਲ ਨੂੰ ਯਾਨੀ ਇਸਰਾਇਲੀਆਂ ਨੂੰ ਆਪਣਾ ਗੁਲਾਮ ਬਣਾ ਕੇ ਤਸ਼ੱਦਦ ਦੇ ਨਾਲ ਉਹਨਾਂ ਕੋਲੋਂ ਮਿਹਨਤ ਤੇ ਮੁਸ਼ੱਕਤ ਕਰਵਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਦਬਾਏ ਰੱਖਿਆ। ਅਸਾਂ ਇਹ ਵੀ ਸਿੱਖਿਆ ਕਿ ਉਹਨਾਂ ਨੇ ਜਿੰਨਾ ਉਹਨਾਂ ਨੂੰ ਸਤਾਇਆ ਉਹ ਉਨਾ ਹੀ ਜ਼ਿਆਦਾ ਵਧੇ ਤੇ ਫੈਲਦੇ ਗਏ। ਇਸ ਲਈ ਉਹ ਲੋਕੀ ਬਨੀ ਇਸਰਾਇਲ ਦੇ ਵੱਲੋਂ ਫਿਕਰਮੰਦ ਹੋ ਗਏ। ਖਰੂਜ ਬਾਬ 1 ਆਇਤ ਨੰਬਰ 12। ਆਖਿਰ ਫਿਰਾਉਨ ਨੇ ਹੁਕਮ ਜਾਰੀ ਕੀਤਾ ਕਿ ਬਨੀ ਇਸਰਾਇਲ ਦਾ ਪੈਦਾ ਹੋਣ ਵਾਲਾ ਹਰ ਬੱਚਾ ਦਰਿਆ ਵਿੱਚ ਸੁੱਟ ਦਿੱਤਾ ਜਾਵੇ ਤਾਂ ਕਿ ਉਹ ਜ਼ਿੰਦਾ ਨਾ ਬਚੇ। ਤਾਹਮ ਖੁਦਾ ਜੋ ਸ਼ੈਤਾਨ ਨਾਲੋਂ ਜ਼ਿਆਦਾ ਜ਼ੋਰਾਵਰ ਏ ਉਹਨੇ ਇੱਕ ਮਨਸੂਬਾ ਬਣਾਇਆ ਕਿ ਉਹ ਫਿਰਾਉਨ ਦੀ ਬਦੀ ਨੂੰ ਜੋ ਉਹਨੇ ਕੀਤੀ ਏ ਉਹਨੂੰ ਨਾਕਾਮ ਬਣਾਏ। ਸੋ ਅਸੀਂ ਵੇਖਿਆ ਕਿ ਫਿਰਾਉਨ ਦੀ ਬੇਟੀ ਨੇ ਦਰਿਆ ਵਿੱਚ ਬਹਿੰਦਿਆਂ ਹੋਇਆਂ ਇਬਰਾਨੀ ਬੱਚੇ ਦੀ ਇੱਕ ਟੋਕਰੀ ਵੇਖੀ ਤੇ ਉਹਨੂੰ ਉਹਦੇ ਤੇ ਰਹਿਮ ਆਇਆ ਤੇ ਉਹਨੂੰ ਆਪਣਾ ਬੇਟਾ ਬਣਾ ਲਿਆ ਤੇ ਉਹਦਾ ਨਾਂ ਮੂਸਾ ਰੱਖਿਆ। ਤੇ ਫਿਰ ਮੂਸਾ ਬਾਦਸ਼ਾਹ ਫਿਰਾਉਨ ਦੇ ਘਰ ਵਿੱਚ ਪਲਿਆ ਜਿਹੜਾ ਇਸਰਾਇਲੀਆਂ ਦਾ ਜਾਨੀ ਦੁਸ਼ਮਣ ਸੀ। ਖੁਦਾ ਨੇ ਆਪਣੀ ਹਿਕਮਤ ਦੇ ਨਾਲ ਮੂਸਾ ਨੂੰ ਇਸਤੇਮਾਲ ਕੀਤਾ ਤਾਂ ਕਿ ਉਹ ਬਨੀ ਇਸਰਾਇਲ ਨੂੰ ਜਾਬਰ ਬਾਦਸ਼ਾਹ ਫਿਰਾਉਨ ਦੀ ਗੁਲਾਮੀ ਕੋਲੋਂ ਕੱਢ ਸਕੇ। ਜਦੋਂ ਮੂਸਾ 40 ਸਾਲਾਂ ਦਾ ਹੋਇਆ ਤੇ ਉਹ ਆਪਣੇ ਜਾਨੀ ਦੁਸ਼ਮਣ ਫਿਰਾਉਨ ਦੇ ਹਾਂ ਭੱਜ ਗਿਆ। 40 ਸਾਲ ਤੱਕ ਮੂਸਾ ਮਦਿਆਨ ਦੇ ਬਿਆਬਾਨਾਂ ਵਿੱਚ ਚਰਵਾਹੇ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰਦਾ ਰਿਹਾ ਤੇ ਉੱਥੇ ਮਾਰਾ ਮਾਰਾ ਫਿਰਦਾ ਰਿਹਾ। ਉੱਥੇ ਉਹਨੇ ਸ਼ਾਦੀ ਵੀ ਕੀਤੀ ਤੇ ਆਪਣੇ ਸੁਸਰ ਦੀਆਂ ਭੇਡ ਬੱਕਰੀਆਂ ਚਰਾਉਂਦਾ ਰਿਹਾ। ਹੁਣ ਅਸੀਂ ਮੂਸਾ ਦੀ ਕਹਾਣੀ ਨੂੰ ਅੱਗੇ ਚਲਾਵਾਂਗੇ ਤੇ ਵੇਖਾਂਗੇ ਕਿ ਖੁਦਾ ਨੇ ਆਪਣੇ ਆਪ ਨੂੰ ਮੂਸਾ ਤੇ ਕਿਵੇਂ ਜ਼ਾਹਿਰ ਕੀਤਾ ਤਾਂ ਕਿ ਉਹਨੂੰ ਫਿਰਾਉਨ ਦੇ ਕੋਲ ਭੇਜੇ ਤੇ ਮੂਸਾ ਬਨੀ ਇਸਰਾਇਲ ਦੀ ਰਹਿਨੁਮਾਈ ਕਰਕੇ ਉਹਨਾਂ ਨੂੰ ਮੁਲਕੇ ਮਿਸਰ ਯਾਨੀ ਗੁਲਾਮੀ ਦੇ ਘਰੋਂ ਕੱਢ ਕੇ ਵਤਨੇ ਮਾਊਦਾ ਵਿੱਚ ਪਹੁੰਚਾਏ। ਅਸੀਂ ਤੁਰੈਤ ਸ਼ਰੀਫ ਦੀ ਕਿਤਾਬ ਖਰੂਜ ਦੇ 3 ਬਾਬ ਦਾ ਮੁਤਾਲਿਆ ਕਰਨ ਡੇ ਹਾਂ। ਖਰੂਜ ਬਾਬ 3 ਤੇ ਪਹਿਲੀਆਂ 15 ਆਇਤਾਂ ਵਿੱਚ ਮਰਕੂਮ ਏ ਤੇ ਮੂਸਾ ਆਪਣੇ ਸੁਸਰ ਯਤਰੂ ਦੀ ਜੋ ਮਿਦਿਆਨ ਦਾ ਕਾਹਨ ਸੀ ਭੇਡ ਬੱਕਰੀਆਂ ਚਰਾਉਂਦਾ ਸੀ ਤੇ ਉਹ ਭੇਡ ਬੱਕਰੀਆਂ ਨੂੰ ਹੰਕਾਉਂਦਾ ਹੋਇਆ ਉਹਨਾਂ ਨੂੰ ਬਿਆਬਾਨ ਦੇ ਪਰਲੇ ਪਾਸੇ ਖੁਦਾ ਦੇ ਪਹਾੜ ਦੇ ਨਜ਼ਦੀਕ ਲੈ ਆਇਆ ਤੇ ਖੁਦਾਵੰਦ ਦਾ ਇੱਕ ਫਰਿਸ਼ਤਾ ਚਾੜੀ ਵਿੱਚ ਅੱਗ ਦੇ ਸ਼ੋਲੇ ਵਿੱਚੋਂ ਉਹਦੇ ਤੇ ਜ਼ਾਹਿਰ ਹੋਇਆ। ਉਹਨੇ ਨਿਗਾਹ ਕੀਤੀ ਤੇ ਵੇਖਿਆ ਕਿ ਇੱਕ ਝਾੜੀ ਵਿੱਚ ਅੱਗ ਲੱਗੀ ਹੋਈ ਏ ਪਰ ਉਹ ਝਾੜੀ ਬਸਮ ਨਹੀਂ ਹੁੰਦੀ। ਉਦੋਂ ਮੂਸਾ ਨੇ ਆਖਿਆ ਕਿ ਮੈਂ ਹੁਣ ਜ਼ਰਾ ਉੱਧਰ ਕਤਰਾ ਕੇ ਇਸ ਵੱਡੇ ਮੰਜ਼ਰ ਨੂੰ ਵੇਖਾਂ ਕਿ ਇਹ ਝਾੜੀ ਕਿਉਂ ਨਹੀਂ ਜਲਣਦੀ। ਜਦੋਂ ਖੁਦਾਵੰਦ ਨੇ ਵੇਖਿਆ ਕਿ ਉਹ ਵੇਖਣ ਨੂੰ ਕਤਰਾ ਕੇ ਆਣ ਡਿਆ ਤੇ ਖੁਦਾ ਨੇ ਉਸ ਝਾੜੀ ਵਿੱਚੋਂ ਪੁਕਾਰਿਆ ਤੇ ਆਖਿਆ, ਐ ਮੂਸਾ, ਐ ਮੂਸਾ। ਉਹਨੇ ਆਖਿਆ, ਮੈਂ ਹਾਜ਼ਰ ਹਾਂ। ਉਦੋਂ ਉਹਨੇ ਆਖਿਆ ਕਿ ਇੱਧਰ ਕੋਲ ਨਾ ਆ, ਆਪਣੇ ਪੈਰਾਂ 'ਚ ਜੁੱਤੀ ਲਾ ਦੇ ਕਿਉਂਕਿ ਜਿਸ ਜਗ੍ਹਾ ਤੂੰ ਖਲੋਤੇ ਉਹ ਮੁਕੱਦਸ ਜ਼ਮੀਨ ਏ। ਫਿਰ ਉਹਨੇ ਆਖਿਆ ਕਿ ਮੈਂ ਤੇਰੇ ਬਾਪ ਦਾ ਖੁਦਾ ਯਾਨੀ ਇਬਰਾਹਿਮ ਦਾ ਖੁਦਾ ਤੇ ਇਜ਼ਹਾਕ ਦਾ ਖੁਦਾ ਤੇ ਯਾਕੂਬ ਦਾ ਖੁਦਾ ਵਾਂ। ਮੂਸਾ ਨੇ ਆਪਣਾ ਮੂੰਹ ਛੁਪਾਇਆ ਕਿਉਂਕਿ ਉਹ ਖੁਦਾ ਤੇ ਨਜ਼ਰ ਕਰਨ ਤੋਂ ਡਰਦਾ ਸੀ ਤੇ ਖੁਦਾਵੰਦ ਨੇ ਆਖਿਆ ਕਿ ਮੈਂ ਆਪਣੇ ਲੋਕਾਂ ਦੀ ਤਕਲੀਫ਼ ਜਿਹੜੀ ਮਿਸਰ ਵਿੱਚ ਏ ਖੂਬ ਵੇਖੀ ਤੇ ਉਹਨਾਂ ਦੀ ਫਰਿਆਦ ਜਿਹੜੀ ਬਿਗਾੜ ਲੈਣ ਵਾਲਿਆਂ ਦੇ ਸਬਬ ਤੋਂ ਵੀ ਸੁਣੀ ਤੇ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਨਾ ਵਾਂ ਤੇ ਮੈਂ ਉਤਰਿਆ ਵਾਂ ਕਿ ਉਹਨਾਂ ਨੂੰ ਮਿਸਰੀਆਂ ਦੇ ਹੱਥ ਵਿੱਚੋਂ ਛੁਡਾਵਾਂ ਤੇ ਉਸ ਮੁਲਕ ਵਿੱਚ ਲੈ ਕੇ ਉਹਨਾਂ ਨੂੰ ਇੱਕ ਚੰਗੇ ਤੇ ਵਸੀ ਮੁਲਕ ਵਿੱਚ ਜਿੱਥੇ ਦੁੱਧ ਤੇ ਸ਼ਹਿਦ ਬਹਿੰਦਾ ਏ, ਯਾਨੀ ਕਨਾਨੀਆਂ ਤੇ ਹਿੱਤੀਆਂ ਤੇ ਅਮੋਰੀਆਂ ਤੇ ਫਰਜ਼ੀਆਂ ਤੇ ਹੋਈਆਂ ਤੇ ਯਬੂਸੀਆਂ ਦੇ ਮੁਲਕ ਵਿੱਚ ਪਹੁੰਚਾਵਾਂ। ਵੇਖ ਬਣੀ ਇਸਰਾਇਲ ਦੀ ਫਰਿਆਦ ਮੇਰੇ ਤੱਕ ਪਹੁੰਚੀਏ ਤੇ ਮੈਂ ਉਹ ਜ਼ੁਲਮ ਵੀ ਜਿਹੜੇ ਮਿਸਰੀ ਉਹਨਾਂ ਤੇ ਕਰਦੇ ਨੇ ਵੇਖਿਆ। ਸੋ ਹੁਣ ਆ ਮੈਂ ਤੈਨੂੰ ਫਿਰਾਉਣ ਦੇ ਕੋਲ ਭੇਜਾਂ ਕਿ ਤੂੰ ਮੇਰੀ ਕੌਮ ਬਣੀ ਇਸਰਾਇਲ ਨੂੰ ਮਿਸਰ ਚੋਂ ਕੱਢ ਲਿਆਵੇਂ। ਮੂਸਾ ਨੇ ਖੁਦਾ ਨੂੰ ਆਖਿਆ, ਮੈਂ ਕੌਣ ਆ ਜਿਹੜਾ ਫਿਰਾਉਣ ਦੇ ਕੋਲ ਜਾਵਾਂ ਤੇ ਬਣੀ ਇਸਰਾਇਲ ਨੂੰ ਮਿਸਰ ਵਿੱਚੋਂ ਕੱਢ ਲਿਆਵਾਂ? ਉਹਨੇ ਆਖਿਆ, ਮੈਂ ਜ਼ਰੂਰ ਤੇਰੇ ਨਾਲ ਰਵਾਂਗਾ ਤੇ ਇਸ ਦਾ ਕਿ ਮੈਂ ਤੈਨੂੰ ਭੇਜਿਆ ਤੇਰੇ ਲਈ ਇਹ ਨਿਸ਼ਾਨ ਹੋਵੇਗਾ ਕਿ ਜਦੋਂ ਤੂੰ ਉਹਨਾਂ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਲਿਆਏਗਾ ਤੇ ਤੂੰ ਇਸ ਪਹਾੜ ਤੇ ਖੁਦਾ ਦੀ ਇਬਾਦਤ ਕਰੇਗਾ। ਉਦੋਂ ਮੂਸਾ ਨੇ ਖੁਦਾ ਨੂੰ ਆਖਿਆ, ਜਦੋਂ ਮੈਂ ਬਣੀ ਇਸਰਾਇਲ ਦੇ ਕੋਲ ਜਾ ਕੇ ਉਹਨਾਂ ਨੂੰ ਕਹਾਂ ਕਿ ਤੁਹਾਡੇ ਬਾਪ ਦਾਦਾ ਦੇ ਖੁਦਾ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਤੇ ਉਹ ਮੈਨੂੰ ਕਹਿਣਗੇ ਕਿ ਉਹਦਾ ਨਾਂ ਕੀ ਏ ਤੇ ਮੈਂ ਉਹਨਾਂ ਨੂੰ ਕੀ ਦੱਸਾਂ? ਖੁਦਾ ਨੇ ਮੂਸਾ ਨੂੰ ਆਖਿਆ, ਮੈਂ ਜੋ ਹੈ ਸੋ ਹੈ ਵਾਂ। ਸੋ ਤੂੰ ਬਣੀ ਇਸਰਾਇਲ ਨੂੰ ਇੰਜ ਕਹਿਵੀਂ ਕਿ ਮੈਂ ਜੋ ਹੈ ਵਾਂ ਉਹਨੇ ਮੈਨੂੰ ਤੁਹਾਡੇ ਕੋਲ ਭੇਜਿਆ ਏ। ਫਿਰ ਖੁਦਾ ਨੇ ਮੂਸਾ ਨੂੰ ਆਖਿਆ ਕਿ ਤੂੰ ਬਣੀ ਇਸਰਾਇਲ ਤੋਂ ਇੰਜ ਕਹਿਵੀਂ ਕਿ ਖੁਦਾਵਨ ਤੁਹਾਡੇ ਬਾਪ ਦਾਦਾ ਦੇ ਖੁਦਾ, ਇਬਰਾਹਿਮ ਦੇ ਖੁਦਾ ਤੇ ਇਜ਼ਹਾਕ ਦੇ ਖੁਦਾ ਤੇ ਯਾਕੂਬ ਦੇ ਖੁਦਾ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਏ। ਅਬ ਤੱਕ ਇਹੋ ਹੀ ਨਾ ਏ ਤੇ ਸਾਰੀਆਂ ਨਸਲਾਂ ਵਿੱਚ ਇਸੇ ਨਾਲ ਮੇਰਾ ਜ਼ਿਕਰ ਹੋਵੇਗਾ। ਖੁਦਾ ਨੇ ਜਲਦੀ ਹੋਈ ਝਾੜੀ ਵਿੱਚੋਂ ਕੋਹੇ ਸੀਨਾ ਤੇ ਮੂਸਾ ਨਾਲ ਜੋ ਕਲਾਮ ਕੀਤਾ, ਅਸੀਂ ਇਸ ਦੀ ਘੱਟੋ ਘੱਟ ਚਾਰ ਸਿਫਤਾਂ ਵੇਖਾਂਗੇ। ਪਹਿਲੀ, ਅਸੀਂ ਸਿੱਖਦੇ ਹਾਂ ਕਿ ਖੁਦਾ ਪਾਕ ਏ ਤੇ ਉਹ ਕਦੂਸ ਏ। ਜਦੋਂ ਮੂਸਾ ਨੇ ਜਲਦੀ ਹੋਈ ਝਾੜੀ ਦੇ ਛੋਲੇ ਵੇਖੇ ਤੇ ਉਹ ਹੈਰਾਨ ਹੋਇਆ ਤੇ ਖੋਜ ਕਰਨ ਵਾਸਤੇ ਕੋਲ ਗਿਆ ਤੇ ਉਹਨੇ ਖੁਦਾ ਦੀ ਆਵਾਜ਼ ਸੁਣੀ। ਉਹਨੇ ਮੂਸਾ ਨੂੰ ਬੁਲਾਇਆ। ਮੂਸਾ ਖੌਫ ਦੇ ਮਾਰੇ ਕੰਬ ਉੱਠਿਆ ਤੇ ਅੱਖ ਚੁੱਕ ਕੇ ਵੇਖਣ ਦੀ ਜ਼ੁਰਤ ਤੱਕ ਨਾ ਕੀਤੀ। ਮੂਸਾ ਕਿਉਂ ਖੌਫ ਸਦਾ ਹੋਇਆ? ਕਿਉਂਕਿ ਉਹ ਖੁਦਾਏ ਪਾਕ ਦੀ ਪਾਕ ਹਜ਼ੂਰੀ ਵਿੱਚ ਖਲੋਤਾ ਸੀ। ਇਸ ਲਈ ਖੁਦਾਏ ਪਾਕ ਨੇ ਪੁਕਾਰ ਕੇ ਆਖਿਆ ਕਿ ਇੱਧਰ ਕੋਲ ਨਾ ਆ, ਆਪਣੇ ਪੈਰਾਂ ਵਿੱਚੋਂ ਜੁੱਤੀ ਲਾਹ ਦੇ, ਕਿਉਂਕਿ ਜਿਸ ਜਗ੍ਹਾ ਤੂੰ ਖਲੋਤਾ ਏ ਉਹ ਜ਼ਮੀਨ ਮੁਕੱਦਸ ਜ਼ਮੀਨ ਏ। ਖੁਦਾ ਜੋ ਮੂਸਾ ਨੂੰ ਅੱਗ ਦੇ ਛੋਲੇ ਵਿੱਚ ਵਿਖਾਈ ਦਿੱਤਾ ਏ, ਵਾਕਈ ਉਹ ਪਾਕ ਤੇ ਮੁਕੱਦਸ ਏ। ਖੁਦਾ ਚਾਹੁੰਦਾ ਹੈ ਕਿ ਹਰ ਕੋਈ ਮਹਿਸੂਸ ਕਰੇ ਕਿ ਖੁਦਾ ਪਾਕ ਤੇ ਕਦੂਸ ਏ। ਖੁਦਾ ਦੇ ਫਰਿਸ਼ਤੇ ਜਿਹੜੇ ਹਰ ਵੇਲੇ ਉਸਦੀ ਹਜ਼ੂਰੀ ਵਿੱਚ ਖਲੋਤੇ ਰਹਿੰਦੇ ਨੇ, ਖੁਦਾ ਦਾ ਕਲਾਮ ਦੱਸਦੇ ਨੇ ਤੇ ਉਹ ਰਾਤ ਦਿਨ ਬਗੈਰ ਆਰਾਮ ਕੀਤੇ ਇਹ ਕਹਿੰਦੇ ਰਹਿੰਦੇ ਨੇ, ਕਦੂਸ ਕਦੂਸ ਕਦੂਸ। ਖੁਦਾਵੰਦ ਖੁਦਾ ਕਾਦਰ ਮੁਤਲਿਕ ਜਿਹੜਾ ਸੀ, ਜਿਹੜਾ ਹੈ ਵੇ ਤੇ ਜਿਹੜਾ ਆਵਣ ਵਾਲਾ ਏ। ਮੁਕਾਸ਼ਵਾ ਬਾਬ 4 ਆਇਤ ਨੰਬਰ 8। ਫਰਿਸ਼ਤੇ ਖੁਦਾ ਦੀ ਕਦੂਸੀਅਤ ਨੂੰ ਪਹਿਚਾਣਦੇ ਨੇ। ਤੁਸੀਂ ਜਿਹੜਾ ਅੱਜ ਇਹ ਪ੍ਰੋਗਰਾਮ ਸੁਣਨ ਡਿਓ, ਕਿ ਖੁਦਾ ਦੀ ਕਦੂਸੀਅਤ ਤੋਂ ਵਾਕਫ ਹੋ? ਆਓ ਜ਼ਰਾ ਸੋਚੀਏ ਕਿ ਇਸਦਾ ਕੀ ਮਤਲਬ ਏ। ਅਸੀਂ ਪਿਛਲੇ ਸਬਕਾਂ ਵਿੱਚ ਸਿੱਖ ਚੁੱਕੇ ਹਾਂ ਕਿ ਖੁਦਾ ਦੀ ਕਦੂਸੀਅਤ ਨੇ ਆਦਮ ਤੇ ਹਵਾ ਨੂੰ ਗੁਨਾਹ ਕਰਨ ਤੋਂ ਬਾਅਦ ਬਾਗੇ ਅਦਨ ਚੋਂ ਬਾਹਰ ਕੱਢ ਦਿੱਤਾ। ਖੁਦਾ ਦੀ ਕਦੂਸੀਅਤ ਨੇ ਕਾਇਨ ਦੀ ਕੁਰਬਾਨੀ ਮਨਸੂਰ ਨਾ ਹੋਣ ਦਿੱਤੀ। ਖੁਦਾ ਦੀ ਕਦੂਸੀਅਤ ਦੇ ਹੀ ਬਾਇਸ ਹਜ਼ਰਤ ਨੂਹ ਦੇ ਜ਼ਮਾਨੇ ਵਿੱਚ ਲੋਕੀ ਪਾਣੀ ਦੇ ਤੂਫਾਨ ਦੇ ਨਾਲ ਗਰਕ ਹੋਏ। ਇਸ ਤੋਂ ਬਾਅਦ ਲੋਕਾਂ ਨੇ ਖੁਦਾ ਦੇ ਖਿਲਾਫ਼ ਬਗਾਵਤ ਕਰਨ ਦੀ ਗਰਜ਼ ਤੋਂ ਬਾਬਲ ਦਾ ਬੁਰਜ ਅਸਮਾਨ ਤੱਕ ਖੜਾ ਕਰਨਾ ਚਾਹਿਆ, ਮਗਰ ਖੁਦਾਏ ਪਾਕ ਦੀ ਕਦੂਸ ਜ਼ਾਤ ਨੇ ਉਹਨਾਂ ਦੀਆਂ ਜ਼ੁਬਾਨਾਂ ਫਰਕ ਕਰ ਦਿੱਤੀਆਂ ਤੇ ਉਹਨਾਂ ਨੂੰ ਇੱਕ ਦੂਜੇ ਦੀ ਜ਼ੁਬਾਨ ਦੇ ਬਾਰੇ ਨਾ ਸਮਝ ਬਣਾ ਦਿੱਤਾ ਤੇ ਉਹਨਾਂ ਨੂੰ ਦੁਨੀਆਂ ਦੇ ਅੰਦਰ ਤਿੱਤਰ ਬਿੱਤਰ ਕਰ ਦਿੱਤਾ। ਤੇ ਇਬਰਾਹਿਮ ਦੇ ਜ਼ਮਾਨੇ ਵਿੱਚ ਖੁਦਾ ਦੀ ਕਦੂਸੀਅਤ ਨੇ ਅਸਮਾਨ ਦੇ ਗੰਧਕ ਤੇ ਅੱਗ ਬਰਸਾ ਕੇ ਸਦੂਮ ਦੇ ਲੋਕਾਂ ਨੂੰ ਬਸਮ ਕੀਤਾ, ਕਿਉਂਕਿ ਉਹ ਹਰ ਤਰ੍ਹਾਂ ਦੀ ਬੁਰਾਈ ਦੇ ਦੀਵਾਨੇ ਸਨ। ਬੜੇ ਅਫਸੋਸ ਦੀ ਗੱਲ ਏ ਕਿ ਅੱਜ ਕੱਲ੍ਹ ਦੇ ਅਕਸਰ ਲੋਕੀ ਖੁਦਾ ਦੀ ਕਦੂਸੀਅਤ ਦੀ ਕਦਰ ਨਹੀਂ ਕਰਦੇ। ਉਹ ਖੁਦਾ ਦੀ ਪਾਕ ਜ਼ਾਤ ਦੇ ਮੁਤਾਲਿਕ ਸੋਚਦੇ ਤੱਕ ਨਹੀਂ ਏ ਕਿ ਉਹ ਕੀ ਏ। ਨਾ ਹੀ ਉਹਨਾਂ ਲੋਕਾਂ ਨੇ ਖੁਦਾ ਦੀ ਖੁਦਾਈ ਨੂੰ ਪਹਿਚਾਣਿਆ, ਨਾ ਹੀ ਉਸਦੀ ਪਾਕੀਜ਼ਗੀ ਤੋਂ ਵਾਕਫ ਹੋਏ। ਅਸੀਂ ਲੋਕਾਂ ਨੂੰ ਗੁਨਾਹ ਕਰਦੇ ਤੇ ਗੁਨਾਹ ਦੀ ਲੱਜ਼ਤ ਵਿੱਚ ਤਬਾਹ ਹੁੰਦਿਆਂ ਹੋਇਆਂ ਵੇਖ ਸਕਦੇ ਹਾਂ। ਅਸੀਂ ਅਕਸਰ ਉਹ ਬੇਸ਼ਤਰ ਵੇਖਦੇ ਹਾਂ ਕਿ ਲੋਕਾਂ ਨੂੰ ਖੁਦਾ ਦੀ ਖੁਦਾਈ ਅਤੇ ਉਸ ਦੀ ਕਦੂਸੀਅਤ ਤੋਂ ਦੂਰ ਰਹਿਣ ਦਾ ਵੀ ਬੜਾ ਮਜ਼ਾ ਆਉਂਦਾ ਹੈ। ਉਹਨਾਂ ਨੂੰ ਖੁਦਾ ਅਤੇ ਉਹਦੀ ਖੁਦਾਈ ਦੇ ਨਾਲ ਕੋਈ ਵਾਸਤਾ ਮਹਿਸੂਸ ਨਹੀਂ ਹੁੰਦਾ। ਮਜ਼ਹਬ ਨੂੰ ਨਫੀਸ ਬੁਰਕੇ ਦੀ ਮਾਨਿਜ ਪਾਏ ਹੁੰਦੇ ਨੇ, ਮਗਰ ਖੁਦਾ ਦੇ ਕਲਾਮ ਨੂੰ ਇਸ ਤੌਰ ਦੇ ਨਾਲ ਨਹੀਂ ਸਮਝਦੇ ਕਿ ਉਹ ਖੁਦਾ ਦੀ ਸੱਚਾਈ ਅਤੇ ਕਦੂਸੀਅਤ ਤੋਂ ਵਾਕਿਫ ਹੋਣ। ਬੜੇ ਸਾਰੇ ਲੋਕਾਂ ਦੀ ਆਦਤ ਹੈ ਕਿ ਉਹ ਬੇਫਾਇਦਾ ਖੁਦਾ ਦਾ ਨਾਂ ਲੈਂਦੇ ਨੇ ਅਤੇ ਅਕਸਰ ਬਿਸਮਿਲਾ ਬਿਸਮਿਲਾ ਕਹਿੰਦੇ ਰਹਿੰਦੇ ਨੇ, ਜ਼ਿਆਦਾਤਰ ਇਨਸ਼ਾਅੱਲਾ ਅਤੇ ਹੋਰ ਵੀ ਵਿਰਦ ਉਹਨਾਂ ਦੀ ਜ਼ੁਬਾਨ 'ਤੇ ਰਹਿੰਦੇ ਨੇ, ਜਦੋਂ ਕਿ ਹਕੀਕਤ ਵਿੱਚ ਖੁਦਾ ਦੀ ਮਰਜ਼ੀ ਕਦੀ ਉਹਨਾਂ ਦੇ ਜ਼ਿਹਨ ਵਿੱਚ ਨਹੀਂ ਆਈ, ਬਲਕਿ ਉਹ ਸਿਰਫ ਜ਼ੁਬਾਨ ਤੋਂ ਹੀ ਉਸ ਦੇ ਨਾਂ ਦਾ ਇਕਰਾਰ ਕਰਦੇ ਨੇ। ਅਸੀਂ ਵੇਖਿਆ ਕਿ ਲੋਕ ਖੁਦਾ ਦੀ ਕਦੂਸੀਅਤ ਨੂੰ ਸਮਝਣ ਤੋਂ ਕਾਸਰ ਨੇ, ਕਿਉਂਕਿ ਉਹ ਰਾਸਤਬਾਜ਼ੀ ਦਾ ਉਹ ਤਰੀਕਾ ਜੋ ਖੁਦਾ ਨੇ ਦੱਸਿਆ ਹੈ ਕਬੂਲ ਨਹੀਂ ਕਰਦੇ, ਬਲਕਿ ਆਪਣੀ ਮਰਜ਼ੀ ਦੇ ਨਾਲ ਅਤੇ ਇਨਸਾਨੀ ਸੋਚ ਦੇ ਮੁਤਾਬਿਕ ਰਾਸਤਬਾਜ਼ ਬਣਨਾ ਚਾਹੁੰਦੇ ਨੇ। ਕੁਝ ਤਾਂ ਸਮਝਦੇ ਨੇ ਕਿ ਉਹ ਜ਼ਿਆਦਾ ਰੋਜ਼ੇ ਰੱਖ ਕੇ, ਰੱਟੀ ਰਟਾਈ ਦੁਆ ਕਰਕੇ ਅਤੇ ਵਜ਼ੂ ਅਤੇ ਤਹਾਰਤ ਦੀਆਂ ਰਸਮਾਂ ਪੂਰੀਆਂ ਕਰਕੇ ਰਾਸਤਬਾਜ਼ ਅਤੇ ਮੁੱਤਕੀ ਬਣ ਜਾਣਗੇ, ਲੇਕਿਨ ਖੁਦਾ ਦਾ ਕਲਾਮ ਦੱਸਦਾ ਕਿ ਸਾਡੇ ਦਿਖਾਵੇ ਦੇ ਕੰਮ ਅਤੇ ਜ਼ਾਹਰੀ ਅਮਾਲ ਖੁਦਾ ਕਦੂਸ ਨੂੰ ਖੁਸ਼ ਨਹੀਂ ਕਰ ਸਕਦੇ। ਉਹ ਉੱਪਰੀ ਇਬਾਦਤ ਅਤੇ ਬੈਰੂਨੀ ਪਾਕੀਜ਼ਗੀ ਨੂੰ ਪਸੰਦ ਨਹੀਂ ਕਰਦਾ, ਬਲਕਿ ਉਸ ਦੀ ਖੁਸ਼ਨੁਦੀ ਦਿਲੀ ਅਤੇ ਬਾਤਨੀ ਪਾਕੀਜ਼ਗੀ ਵਿੱਚ ਏ। ਪਿਆਰੇ ਦੋਸਤੋ, ਖੁਦਾ ਪਾਕ ਏ ਇਹੀ ਵਜ੍ਹਾ ਸੀ ਕਿ ਉਹਨੇ ਹਜ਼ਰਤ ਮੂਸਾ ਨੂੰ ਫਰਮਾਇਆ ਕਿ ਆਪਣੇ ਪੈਰਾਂ ਵਿੱਚੋਂ ਜੁੱਤੀ ਲਾ, ਕਿਉਂਕਿ ਜਿਸ ਜਗ੍ਹਾ ਤੋਂ ਖਲੋਤੇ ਹੈ ਉਹ ਮੁਕੱਦਸ ਜ਼ਮੀਨ ਏ।
ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹਵਾ ਸਾਡਾ, ਰਹਿਮਤ ਨਾਲ ਹੈ
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043 110, ਯਾਨੀ 0341 3043 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।